ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਗੁਰੂ ਕੀ ਸੰਗਤ ਜੀ, ਦਿਓ ਅਸੀਸ ਕਰੋ, ਕਿਰਪਾ ਸਾਰੇ ਪਿਆਰ ਨਾਲ ਮੁੱਖ ਪਵਿੱਤਰ ਕਰੋ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸੋਹਣਾ ਕੀਰਤਨ। ਅਸਲ ਵਿੱਚ ਸਾਧ ਸੰਗਤ ਜੀ, ਦਾਸ ਨੇ ਪਹਿਲਾਂ ਬੇਨਤੀ ਕੀਤੀ, ਬਾਣੀ ਹਮੇਸ਼ਾ ਮਿੱਠੀ ਹੈ, ਬਾਣੀ ਤ੍ਰੈਕਾਲ ਮਿੱਠੀ ਹੈ, ਰਸਦਾਇਕ ਹੈ, ਪਰ ਉਦੋਂ ਇਸ ਦਾ ਰਸ ਜ਼ਿਆਦਾ ਸਾਨੂੰ ਮਹਿਸੂਸ ਹੁੰਦਾ ਹੈ ਜਦੋਂ ਕਿਤੇ ਮਨ ਟਕਾ ਵਿੱਚ ਆਇਆ ਹੋਵੇ। ਅਤੇ ਅੱਜ ਖਾਸ ਕਰ ਮੈਂ ਇਹ ਨੋਟ ਕੀਤਾ ਵੀ ਆਪ ਰੱਬ ਵਰਗੀਆਂ ਰੂਹਾਂ ਇੰਨੇ ਟਕਾ ਵਿੱਚ ਬੈਠੇ ਸੀ, ਸ਼ਾਇਦ ਆਪ ਜੈਸੇ ਗੁਰਮੁਖਾਂ ਨੂੰ ਦੇਖ ਕੇ ਹੀ ਮੇਰੇ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਹੋਏਗਾ ਵੀ ਤਾਹਾਂ ਵੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾਲਾ ਹੈ। ਆਪ ਸ਼ਰਧਾ ਬਖਸ਼ਦਾ ਹੈ, ਆਪ ਟਕਾ ਬਖਸ਼ਦਾ ਹੈ, ਇਹ ਕੀਤਿਆ ਨਹੀਂ ਹੁੰਦਾ। ਅਸੀਂ ਕਿੰਨਾ ਕੀਰਤਨ ਸੁਣਦੇ ਹਾਂ, ਸਾਡੀਆਂ ਗੱਡੀਆਂ ਵਿੱਚ, ਸਾਡੇ ਕੰਮਾਂ ਕਾਰਾਂ 'ਤੇ, ਸਾਡੇ ਘਰਾਂ ਵਿੱਚ ਹਮੇਸ਼ਾ ਬਾਣੀ ਚੱਲਦੀ ਰਹਿੰਦੀ ਹੈ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੈ। ਪਰ ਕਿਸੇ ਕਿਸੇ ਵੇਲੇ, ਕਿਸੇ ਕਿਸੇ ਸਮੇਂ ਇੰਨਾ ਮਨ ਬੈਰਾਗ ਵਿੱਚ, ਇੰਨਾ ਪਿਆਰ ਵਿੱਚ, ਇੰਨੀ ਭਾਵਨਾ ਵਿੱਚ ਵਹਿ ਤੁਰਦਾ ਹੈ ਕਿ ਸਾਨੂੰ ਉਹੀ ਸ਼ਬਦ ਜਿਹੜੇ ਅਸੀਂ ਕਈ ਵਾਰੀ ਪੜ੍ਹੇ ਸੁਣੇ ਹੁੰਦੇ ਹਨ ਬਹੁਤ ਹੀ ਮਿੱਠੇ ਲੱਗਦੇ ਹਨ, ਬਹੁਤ ਹੀ ਮਿੱਠੇ ਲੱਗਦੇ ਹਨ। ਸੋ ਇਹਨਾਂ ਵੀਰਾਂ ਨੇ ਮੇਰੀ ਤਾਰੀਫ ਬੇਮਤਲਬ ਕੀਤੀ ਹੈ। ਅਸਲ ਵਿੱਚ ਸਾਧ ਸੰਗਤ, ਮੈਂ ਆਪਣੇ ਵੱਡੇ ਭਾਗ ਸਮਝਦਾ ਹਾਂ ਵੀ ਐਸੇ ਜੀਵਨ ਵਾਲੇ ਅਤੇ ਐਸੇ ਰਿਆਜ਼ੀ ਕੀਰਤਨੀਆਂ ਦੇ ਨਾਲ ਸਾਡਾ ਇਹ ਦੌਰ, ਇਹ ਸਮਾਂ ਸਫਲ ਹੋ ਰਿਹਾ ਹੈ। ਮੈਨੂੰ ਇਹਨਾਂ ਕੋਲੋਂ ਸਿੱਖਣ ਵਾਸਤੇ ਬਹੁਤ ਕੁਛ ਮਿਲ ਰਿਹਾ ਹੈ। ਮੈਂ ਆਪਣੇ ਵੱਡੇ ਭਾਗ ਸਮਝਦਾ ਕਿ ਮੇਰਾ ਜਨਮ ਇਸ ਦੌਰ ਵਿੱਚ ਹੋਇਆ ਜਿਸ ਦੌਰ ਵਿੱਚ ਭਾਈ ਗਗਨਦੀਪ ਸਿੰਘ ਵਰਗੇ ਕੀਰਤਨੀਏ ਅਤੇ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਵਰਗੇ ਕੀਰਤਨੀਏ, ਜਿਨ੍ਹਾਂ ਨੇ ਮੈਨੂੰ, ਇਹ ਗੱਲ ਵੱਖਰੀ ਹੈ ਕਿ ਕੀਰਤਨ ਸ਼ਾਇਦ ਮੈਂ ਇਹਨਾਂ ਨਾਲੋਂ ਲੰਮਾ ਟਾਈਮ ਕੀਤਾ ਹੈ। ਮੇਰੀ ਕੀਰਤਨ ਦੀ ਸ਼ੁਰੂਆਤ ਲਗਭਗ 88-89 ਦੇ ਵਿੱਚ ਹੋ ਚੁੱਕੀ ਸੀ। ਇਹ ਮੈਂ ਜ਼ਰੂਰ ਸਮਝਦਾ ਹਾਂ ਵੀ ਮੇਰਾ ਸਫ਼ਰ ਇਹਨਾਂ ਨਾਲੋਂ ਲੰਮਾ ਹੈ, ਪਰ ਕੀਰਤਨ ਇੱਕ ਐਸੀ ਚੀਜ਼ ਹੈ ਵੀ ਜਿਹੜੀ ਤੁਹਾਨੂੰ ਹਰ ਇੱਕ ਪੜਾਅ 'ਤੇ ਨਵੀਂ ਚੀਜ਼ ਸਿੱਖਣ ਵਾਸਤੇ ਦਿੰਦੀ ਹੈ। ਮੈਂ ਇਹਨਾਂ ਕੋਲੋਂ ਬਹੁਤ ਕੁਛ ਸਿੱਖਿਆ ਹੈ। ਅਸਲ ਵਿੱਚ ਮੈਂ ਇਹ ਸਮਝਦਾ ਹਾਂ ਵੀ ਖੁਲਾਸਾ ਹੀ ਹੁਣ ਹੋਇਆ ਹੈ ਕਿ ਜਿਸ ਸ਼ਬਦ ਨੂੰ ਤੁਸੀਂ ਪੜ੍ਹਦੇ ਹੋ ਉਸ ਸ਼ਬਦ ਦੀ ਤਹਿ ਤੱਕ ਪਹੁੰਚਿਆ ਜਾਏ। ਗੁਰਮੁਖੋ, ਮਤ ਇਹ ਸਮਝਣਾ ਵੀ ਮੈਂ ਗੱਲਾਂ ਕਰਨ ਬੈਠ ਗਿਆ। ਬਾਣੀ ਧਰਮ ਹੈ ਹੀ ਭਾਵਨਾ ਦਾ ਵਿਸ਼ਾ। ਜਿੱਥੇ ਭਾਵਨਾ ਨਹੀਂ, ਜਿੱਥੇ ਸ਼ਰਧਾ ਨਹੀਂ, ਜਿੱਥੇ ਪਿਆਰ ਨਹੀਂ, ਉੱਥੇ ਇਹ ਚੀਜ਼ ਕੰਨ ਰਸ ਬਣੇਗੀ, ਆਤਮ ਰਸ ਨਹੀਂ ਬਣੇਗੀ। ਬਾਣੀ ਪੜ੍ਹਦਿਆਂ ਇੱਕ ਸ਼ਬਦ, ਕੇਵਲ ਇੱਕੋ ਅੱਖਰ, ਇੱਕੋ ਪੰਕਤੀ, ਜੇ ਕਿਤੇ ਉਹਨੂੰ ਹੀ ਬੰਦਾ ਵਿਚਾਰਨ ਬੈਠ ਜਾਏ ਤੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਭਾਈ ਸਾਹਿਬ ਜੀ ਨੇ ਇੱਕ ਸ਼ਬਦ ਜਿਹੜਾ ਪੜ੍ਹਿਆ ਸੀ ਉਹਦੇ ਵਿੱਚ ਇੱਕ ਤੁਕ ਸੀ, ਦੇਵਨਹਾਰ ਦਾਤਾਰ ਕਿਤ ਮੁੱਖ ਸਲਾਹੀ ਹੈ। ਕੀ ਤੂੰ ਉਹਦੀ ਸਿਫਤ ਕਰ ਸਕਦਾ ਹੈ ਜਿੰਨਾ ਕੁਛ ਤੈਨੂੰ ਉਹ ਦੇ ਰਿਹਾ ਹੈ, ਜਿੰਨਾ ਕੁਛ ਉਹਨੇ ਤੇਰੇ ਹਿੱਸੇ ਪਾਇਆ ਤੂੰ ਉਹਨੂੰ ਖੁਸ਼ ਕਰ ਸਕਦਾ? ਕਦੀ ਵੀ ਨਹੀਂ, ਕਦੇ ਨਹੀਂ। ਉਹਦੀ ਖੁਸ਼ੀ, ਉਹ ਕੋਈ ਤੇਰੀ ਸਿਫਤ ਸਲਾਹ ਦਾ ਭੁੱਖਾ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਉਹਨੂੰ ਕੋਈ ਫਰਕ ਨਹੀਂ ਪੈਣਾ। ਜੇ ਤੂੰ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰੇਗਾ, ਉਹਦੀ ਤਾਰੀਫ ਵਿੱਚ ਚਾਰ ਬੋਲ ਕਹੇਗਾ, ਉਹਨੂੰ ਕੋਈ ਫਰਕ ਨਹੀਂ ਪੈਣਾ। ਫਰਕ ਤੈਨੂੰ ਪੈਣਾ ਹੈ ਅਤੇ ਜ਼ਰੂਰ ਪੈਣਾ ਹੈ ਜੇ ਤੂੰ ਉਹਦੀ ਸਿਫਤ ਸਲਾਹ ਵਿੱਚ ਜੁੜਦਾ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੁੰਦਾ ਵੀ ਅਸੀਂ ਕਿੰਨਾ ਕੁ ਵੱਧ ਤੋਂ ਵੱਧ ਸਿਮਰਨ ਕਰ ਲਾਂਗੇ, 2 ਘੰਟੇ, 4 ਘੰਟੇ, 10 ਘੰਟੇ, 20 ਘੰਟੇ, ਜਿਹਦੇ 'ਤੇ ਬੜੀ ਮਿਹਰ ਹੋਏਗੀ ਮੇਰਾ ਨਹੀਂ ਖਿਆਲ ਵੀ ਕੋਈ 24 ਘੰਟੇ ਕਰ ਸਕਦਾ ਹੋਵੇ, ਪਰ ਪਰਮੇਸ਼ੁਰ ਕਿੰਨਾ ਸਿਮਰਨ ਕਰਦਾ ਸਾਡਾ। ਇੱਕ ਤੰਦਰੁਸਤ ਦਿਲ 1 ਮਿੰਟ ਵਿੱਚ ਲਗਭਗ 72 ਵਾਰ ਧੜਕਦਾ ਹੈ, ਅਤੇ ਤੁਸੀਂ ਖਿਆਲ ਕਰੋ ਵੀ ਜੇ ਉਹਨੂੰ 1 ਵਾਰ ਚੇਤਾ ਭੁੱਲ ਜਾਏ, 1 ਵਾਰ ਨੂੰ ਚੇਤਾ ਭੁੱਲ ਜਾਏ ਵੀ ਮੈਂ ਨਹੀਂ ਧੜਕਣ ਦੇਣਾ ਇਹਦਾ ਦਿਲ, ਤਾਂ ਸਾਡਾ ਕੀ ਹਾਲ ਹੋਏਗਾ? ਉੱਥੇ ਕਹਾਣੀ ਮੁੱਕ ਜਾਏਗੀ ਨਾ। ਫਿਰ ਇਹ ਸੋਚੀਏ ਵੀ ਰੱਬ ਸਾਨੂੰ ਜ਼ਿਆਦਾ ਚੇਤੇ ਕਰਦਾ ਕਿ ਅਸੀਂ ਰੱਬ ਨੂੰ ਜ਼ਿਆਦਾ ਚੇਤੇ ਕਰਦੇ ਹਾਂ, ਉਹ ਸਾਨੂੰ ਸਿਮਰਦਾ ਕਿ ਅਸੀਂ ਉਹਨੂੰ ਸਿਮਰਦੇ ਹਾਂ। ਪਤਾ ਨਹੀਂ ਕਿਸ ਰਸ ਵਿੱਚ, ਕਿਸ ਆਨੰਦ ਵਿੱਚ ਮੇਰੇ ਸਾਹਿਬ ਨੇ ਸਾਰੀ ਦੀ ਸਾਰੀ ਬਾਣੀ ਉਚਾਰਨ ਕੀਤੀ ਹੈ। ਇੱਕ ਇੱਕ ਅੱਖਰ, ਇੱਕ ਇੱਕ ਬੋਲ ਅੱਤ ਦੀਆਂ ਗਹਿਰਾਈਆਂ ਤੱਕ ਲਿਜਾਣ ਵਾਸਤੇ ਤਿਆਰ ਹੈ, ਪਰ ਇਹ ਪਾਪੀ ਮਨ ਥੋੜ੍ਹਾ ਚਿਰ ਸੁਣਦਾ ਹੈ, ਥੋੜ੍ਹਾ ਚਿਰ ਮਹਿਸੂਸ ਕਰਦਾ, ਫਿਰ ਉਸੇ ਕਾਰ ਵਿੱਚ ਵਹਿ ਤੁਰਦਾ ਹੈ। ਇਹ ਨਹੀਂ ਠਹਿਰਦਾ, ਇਹਨੂੰ ਟਿਕਾ ਨਹੀਂ। ਕਭੀ ਕਬਹੂੰ ਜੀੜਾ ਊਪ ਚੜ੍ਹਤ ਹੈ, ਕਬਹੂੰ ਜਾਏ ਪਿਆਲੇ। ਇਹ ਮਨ ਜਿਹੜਾ ਹੈ ਕਿਸੇ ਟਿਕਾ ਵਿੱਚ ਕਿਸੇ ਇੱਕ ਜਗ੍ਹਾ ਨਹੀਂ ਰੁਕਦਾ, ਪਰ ਜਿਹਦੇ 'ਤੇ ਮੇਰਾ ਸਾਹਿਬ ਰਹਿਮਤ ਕਰੇ, ਜਿਹਦੇ 'ਤੇ ਉਹ ਬਖਸ਼ਿਸ਼ ਕਰੇ, ਫਿਰ ਉਹਨੂੰ ਟਿਕਾ ਬਖਸ਼ਦਾ। ਅਤੇ ਉਹ ਟਿਕਾ ਅੱਜ ਮੈਂ ਮਹਿਸੂਸ ਕੀਤਾ। ਇੱਕ ਬੇਨਤੀ ਕਰਨ ਵਾਸਤੇ ਸਿਰਫ ਰੁਕਿਆ ਹਾਂ, ਕੀਰਤਨ ਦੇ ਪ੍ਰਵਾਹ ਨੂੰ ਚਾਲੂ ਰੱਖਣਾ ਚਾਹੁੰਦਾ ਸੀ। ਇੱਕ ਬੇਨਤੀ ਕਰਨ ਵਾਸਤੇ ਰੁਕਿਆ ਹਾਂ। ਅਸੀਸ ਬਖਸ਼ੋ ਸਾਧ ਸੰਗਤ, ਜੇ ਤੁਸੀਂ ਸਾਨੂੰ ਕੀਰਤਨੀਆਂ ਨੂੰ ਪਿਆਰ ਕਰਦੇ ਹੋ, ਤਾਂ ਸਾਡੇ ਵਾਸਤੇ ਇਹ ਅਰਦਾਸ ਕਰੋ ਕਿ ਸਤਿਗੁਰੂ, ਜਿਸ ਭਾਵਨਾ, ਜਿਸ ਰਸ, ਜਿਸ ਗਹਿਰਾਈ, ਜਿਸ ਸ਼ਿੱਦਤ, ਜਿਸ ਪਿਆਰ, ਜਿਸ ਆਨੰਦ ਵਿੱਚ ਤੁਸੀਂ ਬਾਣੀ ਉਚਾਰਨ ਕੀਤੀ, ਉਸ ਪਿਆਰ ਵਿੱਚ ਅਸੀਂ ਗਾ ਸਕੀਏ, ਕਿਉਂਕਿ ਸਾਡਾ ਰੋਲ ਪਤਾ ਨਹੀਂ ਇਸ ਤਰੀਕੇ ਦਾ ਹੈ। ਮੈਂ ਕਈ ਵਾਰੀ ਇੱਕ ਉਦਾਹਰਣ ਦਿੰਦਾ ਹੁੰਦਾ, ਅਸੀਂ ਇੱਕ ਮੋਬਾਈਲ ਫੋਨ ਡਿਵਾਈਸ ਹੈ ਛੋਟੀ ਜਿਹੀ, ਜਿਹਦੀ ਕੀਮਤ ਇੱਥੇ ਦੇ ਡਾਲਰਾਂ ਦੇ ਹਿਸਾਬ ਦੇ ਨਾਲ ਲਾਈਏ 100, 50, 200, 300, 400, 500 ਡਾਲਰ ਦਾ ਮੋਬਾਈਲ ਹੋਏਗਾ। ਮੈਸੇਜ ਕਿਸੇ ਦਾ ਅਤੇ ਪਹੁੰਚਣਾ ਕਿਸੇ ਤੱਕ ਹੈ, ਸੁਨੇਹਾ ਕਿਸੇ ਦਾ ਹੈ, ਪਹੁੰਚਣਾ ਕਿਸੇ ਤੱਕ ਹੈ, ਵਿੱਚ ਇੱਕ ਜ਼ਰੀਆ ਹੈ ਮੋਬਾਈਲ ਫੋਨ। ਉਸ ਪਰਮੇਸ਼ੁਰ ਦਾ ਸੁਨੇਹਾ ਅਸੀਂ ਡਿਵਾਈਸ ਬਣ ਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੁਹਾਡੀ ਸਾਂਝ, ਤੁਹਾਡੀ ਰੂਹ ਦੀ ਸਾਂਝ ਉਸ ਪਰਮੇਸ਼ੁਰ ਵਾਹਿਗੁਰੂ ਜੀ ਨਾਲ ਹੈ। ਔਰ ਉਹ ਸੁਨੇਹਾ ਪ੍ਰਾਪਤ ਕਰਕੇ ਜਦੋਂ ਤੁਸੀਂ ਉਹਦੇ 'ਤੇ ਐਕਸ਼ਨ ਲੈਂਦੇ ਹੋ, ਜਦੋਂ ਤੁਸੀਂ ਉਹਦੇ 'ਤੇ ਕਾਰਵਾਈ ਕਰਦੇ ਹੋ, ਤਾਂ ਫਿਰ ਤੁਸੀਂ ਵੇਖਦੇ ਹੋ ਵੀ ਬਿਜ਼ਨਸਮੈਨ ਲੋਕ ਇੱਕ ਮੈਸੇਜ ਸੁਣ ਕੇ, ਇੱਕ ਈਮੇਲ ਦੇ ਰਾਹੀਂ ਕਿੰਨਾ ਕਿੰਨਾ ਕਾਰੋਬਾਰ ਕਰ ਲੈਂਦੇ ਹਨ, ਕਿੰਨੀ ਕਿੰਨੀ ਕਮਾਈ ਕਰ ਲੈਂਦੇ ਹਨ। ਬਸ ਇਹੋ ਹੈ ਮਤ, ਇਹ ਸਮਝਣਾ ਕਿ ਅਸੀਂ ਇੱਕ ਦੂਸਰੇ ਦੀ ਤਾਰੀਫ ਕਰ ਰਹੇ ਹਾਂ। ਕਿਉਂਕਿ ਜੇ ਕੋਈ ਮੇਰੇ ਕੋਲੋਂ ਪੁੱਛੇ ਤਾਂ ਕੀਰਤਨ ਕਰਨ ਵੇਲੇ ਕੀਰਤਨੀਏ ਦੇ ਵਿੱਚ ਗੁਰੂ ਵਰਤਦਾ ਹੈ, ਵੈਸੇ ਅਸੀਂ ਤੁਹਾਡੇ ਨਾਲੋਂ ਬਹੁਤ ਨੀਵੇਂ ਹਾਂ, ਬਹੁਤ ਹੀ ਜ਼ਿਆਦਾ ਨੀਵੇਂ ਹਾਂ, ਪਰ ਜਦੋਂ ਸਟੇਜ 'ਤੇ ਬੈਠ ਕੇ ਮੇਰੇ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਤਾਂ ਫਿਰ ਮੇਰਾ ਸਾਹਿਬ ਆਪ ਵਰਤ ਕੇ ਸਾਨੂੰ ਮਾਣ ਦਵਾ ਦਿੰਦਾ ਹੈ। ਸੋ ਸਤਸੰਗਤ ਜੀਓ, ਸਤਿਗੁਰੂ ਬਖਸ਼ਿਸ਼ ਕਰਨ, ਮਿਹਰਾਮਤ ਕਰਨ ਸਾਡੇ ਵਾਸਤੇ। ਅਰਦਾਸ ਕਰੋ ਸਾਰੇ ਕੀਰਤਨੀਆਂ ਵਾਸਤੇ ਕਿ ਅਸੀਂ ਭਾਵਨਾ ਨਾਲ ਬਾਣੀ ਪੜ੍ਹ ਸਕੀਏ, ਅਸੀਂ ਇਸ ਬਾਣੀ ਨੂੰ ਭਾਵਨਾ ਨਾਲ ਪੜ੍ਹ ਸਕੀਏ, ਸ਼ਰਧਾ ਨਾਲ ਪੜ੍ਹ ਸਕੀਏ, ਤਾਂ ਕਿ ਉਹ ਪਿਆਰ ਜਿਹੜਾ ਪਿਆਰ ਮੇਰੇ ਸਾਹਿਬ ਦੇ ਹਿਰਦੇ ਵਿੱਚ ਉਸ ਪਰਮੇਸ਼ੁਰ ਵਾਸਤੇ ਸੀ, ਉਹ ਪਿਆਰ ਸਾਡੇ ਹਿਰਦਿਆਂ ਵਿੱਚ ਜਾਗ ਸਕੇ। ਸੋ ਆਓ ਦਿਓ ਅਸੀਸ, ਮੈਨੂੰ ਸ਼ਬਦਾਂ ਦੇ ਹੁਕਮ ਹਨ। ਸੋ ਆਪ ਜੀ ਦੇ ਹੁਕਮ ਮੁਤਾਬਕ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਭੁੱਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ, ਇਹ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਾਂ। ਉਪਰੰਤ ਜੋ ਸ਼ਬਦਾਂ ਦੇ ਹੁਕਮ ਹਨ ਉਸ ਮੁਤਾਬਕ 1-2 ਸ਼ਬਦ ਆਪ ਜੀ ਨੂੰ ਹੋਰ ਸਰਵਣ ਕਰਾ ਕੇ ਕੀਰਤਨ ਦੀ ਸਮਾਪਤੀ ਕਰਾਂਗੇ। ਕਰੋ ਕਿਰਪਾ ਜੀ, ਸਾਰੇ ਪਿਆਰ ਨਾਲ ਪੜ੍ਹੀਏ ਜੀ।